ਸਿੱਖਿਆ ਕਰ ਰਿਹਾ ਕਿ ਮਾਂ ਬਾਪ ਕੋਲੋਂ ਮੈਂ ਚੌਹ ਮਿੰਟਾਂ ਚ ਇਹਨਾਂ ਨੂੰ ਕਿੱਦਾਂ ਸਿਖਾ ਦੇਵਾਂ, ਮੇਰੇ ਕੋਲ ਕਿਹੜੀ ਦਵਾਈ ਹੈ ਜਿਹੜੀ ਮੈਂ ਘੋਲ ਕੇ ਸਿੱਖਿਆ ਦੀ ਇਹਨਾਂ ਦੇ ਅੰਦਰ ਪਾ ਦਾ। ਲੇਕਿਨ ਬਾਹਮਣ ਹਟਦੇ ਨੀ ਸੀ, ਪੈਸੇ ਲੈਣ ਤੋਂ ਬਾਅਦ ਕਹਿੰਦੇ ਸੀ ਕੱਢ ਕਾਗਲ, ਕਾਗਲ ਕਹਿੰਦੇ ਕਾਗਜ਼ ਨੂੰ, ਸਵੇਲੇ ਕਾਗਲ ਪੰਜਾਬੀ ਦਾ ਲਫ਼ਜ਼, ਕੱਢ ਕਾਗਲ ਦੱਸੇ ਰਾਹ। ਫਿਰ ਕਹਿੰਦੇ ਸੁਣ ਵੇਖੋ ਲੋਕਾਂ ਵਡਾਣ, ਕਹਿੰਦੇ ਆ ਦੇਖੋ ਆ ਕੀ ਹੋ ਰਿਹਾ। ਗੁਰੂ ਨਾਨਕ ਕਹਿੰਦਾ ਮਾਨ ਅੰਧਾ ਨਾ ਸੁਜਾਨ ਸਿੰਘ ਹੈ, ਨਾ ਸੁਜਾਨ ਸਿੰਘ ਹੈ ਤੂੰ ਅੰਧਾ, ਊ ਗਿਆਨ ਕੁਛ ਵੀ ਨਹੀਂ ਹੈ ਤੇ ਮਾਂ ਨਾਂ ਰੱਖ ਦਿੰਦੀ ਹੈ ਸੁਜਾਨ ਸਿੰਘ। ਸੋ ਪੁੱਤਰ ਜੰਮਿਆ ਚੰਦਰ ਭਾਣ, ਚੁੱਲ੍ਹੇ ਅੱਗ ਨਾ ਮੰਜੇ ਵਾਣ, ਨਾ ਚੁੱਲ੍ਹੇ ਨਾਂ ਰੱਖ ਦਿੰਦੇ ਪੁੱਤ ਦਾ ਚੰਦਰ ਭਾਣ। ਚੰਦਰ ਭਾਣ ਮੇਰੇ ਸੂਰਜ ਵੀ ਬੜਾ ਚੰਗਾ ਨਾਂ, ਤੇ ਉਹ ਚੁੱਲ੍ਹੇ ਚ ਅੱਗ ਨੀ ਤੇ ਮੰਜੇ ਚ ਬਾਣ ਨੀ। ਪਿੱਛੇ ਗਰੀਬੀ ਦੀ ਹਾਲਤ ਸੀ ਵੀ ਜਿਹਦੇ ਚੁੱਲ੍ਹੇ ਚ ਅੱਗ ਨਾ ਹੋਵੇ ਉਹ ਬੜਾ ਮਾੜਾ ਜਿਹਾ ਕਰ, ਤੇ ਮੰਜੀ ਦਾ ਬਾਣ ਨਾ ਹੋਵੇ ਉਹ ਕਹਿੰਦੇ ਪੁੱਤਰ ਜੰਮਿਆ ਚੰਦਰ ਭਾਣ, ਚੁੱਲ੍ਹੇ ਅੱਗ ਨਾ ਮੰਜੇ ਬਾਣ। ਹੂਬ ਹੂ ਮਹਾਰਾਜ ਨੇ ਉਸ ਬੋਲੀ ਚ ਲਿਖਿਆ ਮਨ ਅੰਧਾ ਨਾ ਸੁਜਾਨ। ਇਸ ਕਰਕੇ ਜਿਹੜਾ ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਠੁੱਕ ਪਵੇ ਨਿੱਤ ਦਾੜੀ। ਇਸ ਕਰਕੇ ਭਾਈ ਲੈਣਿਆ ਜੇ ਤੂੰ ਮੇਰਾ ਸਿੱਖ ਬਣਨਾ ਹੈ ਤੇ ਆਪਣੀ ਕਾਇਆ ਨੂੰ ਕੱਸ ਕੇ ਰੱਖੀ। ਕਹਿੰਦੇ ਹੈ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਜਾਂਦੇ ਤੁਰਦੇ ਸੀ, ਲੈਣਾ ਨੌਜਵਾਨ ਸੀ ਮਹਾਰਾਜ ਕੋ 7 ਸਾਲ ਦੀ ਉਮਰ ਚ ਉਸ ਵੇਲੇ ਕਰਤਾ, ਲੈਣਾ ਦੌੜ ਦੌੜ ਫੜਦਾ ਸੀ ਗੁਰੂ ਨਾਨਕ। ਕਹਿੰਦੇ ਉਹ ਇੰਨੀ ਤੇਜ਼ ਤੁਰਦਾ ਹੈ ਮਗਰ ਦੌੜ ਦੌੜ। ਫਿਰ ਜਿਸ ਵੇਲੇ ਕਹਿਣਾ ਲੈਣੇ ਨੂੰ ਕਹਿਣਾ ਲੈਣਿਆ ਕਾਇਆ ਕੜਾਸਨ ਮਨ ਜਾਗੋਟੀ, ਕਹਿੰਦੇ ਮੈਂ ਤਾਂ ਸਿੱਧਾ ਨੂੰ ਇਹ ਨਸੀਹਤ ਦੇ ਕੇ ਆਇਆ ਵੀ ਜਿਹੜੀ ਕਾਇਆ ਇਹਨੂੰ ਕੱਸ ਕੇ ਰੱਖੋ, ਇਹਨੂੰ ਢਿੱਲੀ ਨਾ ਹੋਣ ਦੋ, ਇਹਦੇ ਚ ਉਦਮ ਨਾ ਖਤਮ ਹੋ ਜਾਏ। ਜੇ ਉਦਮ ਖਤਮ ਹੋ ਗਿਆ ਨਾਮ ਨੀ ਜਪ ਸਕੋਗੇ, ਤਪ ਨੀ ਕਰ ਸਕੋਗੇ, ਜਪ ਨੀ ਕਰ ਸਕੋਗੇ। ਇਸ ਕਰਕੇ ਕਾਇਆ ਕੜਾਸਨ ਮਨ ਜਾਗੋਟੀ, ਮੈਂ ਜਾਂਗੀ ਆ ਮੈਂ ਕਸ਼ਹਿਰਾ ਕਿਹੜਾ ਪਾਏ ਆ। ਉਹ ਮਹਾਰਾਜ ਕਹਿੰਦੇ ਮੈਂ ਮਨ ਦਾ ਕਸ਼ਹਿਰਾ ਪਾਇਆ ਜਿਹਦੇ ਨਾਲ ਆਪਣੀ ਕਾਇਆ ਕੱਸ ਕੇ ਰੱਖਦਾ। ਫਿਰ ਲਹਿਣੇ ਨਾਲ ਸਲੋਕ ਲਾਇਆ, ਚੌਥੇ ਪੈਰੇ ਰਹਿਣ ਕੇ ਕੰਚਨ ਕਾਇਆ ਕੱਸੀ ਹੈ ਲਹਿਣੇ ਨਾਲ, ਫਿਰ ਐਸੀ ਕਾਇਆ ਕੱਸੀ ਔਰ ਐਸੇ ਸੋਹਣੇ ਹੋਏ। ਫਿਰ ਉਹਨਾਂ ਨੇ ਜਿਹੜਾ ਉਹਨਾਂ ਦਾ ਅਗਾਂਹ ਸ਼ੇਸ਼ ਹੋਇਆ ਗੁਰੂ ਅਮਰਦਾਸ ਸਾਹਿਬ, ਉਹ ਵੀ ਉਸੇ 63 ਸਾਲ ਦੀ ਉਮਰ ਚ ਆਏ। ਕਹਿੰਦੇ ਚੱਕ ਲਿਆ ਵੀ ਕਾਕਰ, ਚੱਲ ਸਵੇਰੇ ਸਵੇਰੇ ਨਾਲੇ ਨਾਮ ਜਪ ਨਾਲੇ ਪਾਣੀ ਤੋਰ, ਆਪਣੀ ਸਿਹਤ ਪਹਿਲਾਂ ਠੀਕ ਕਰ, ਫਿਰ ਮੇਰੇ ਕੋਲ ਆਈ। ਐਨ ਉਹਦੇ ਵੀ ਐਸੀ ਸਿਹਤ ਬਣਾਤੀ, 100 ਸਾਲ ਤੱਕ ਜੀਤੇ ਰਹੇ ਹੋ। ਇਸ ਕਰਕੇ ਜਿਹੜੀ ਕਾਇਆ ਰਸਨਾ ਜਪੇ ਗੋਪਾਲ, ਹਿਰਦੇ ਵਸੇ ਚਰਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਨਾਮ ਸਮਾਰ ਤੂੰ ਇਸ ਦੇਹੀ ਗੋਪਾਲ। ਗੁਰਬਾਣੀ ਦੇ ਟੋਹਾਂ ਸਾਨੂੰ ਮਿਲਦੀਆਂ ਵੀ ਬਗੈਰ ਸਿਹਤ ਠੀਕ ਹੋਣ ਤੂੰ ਨਾਮ ਨਹੀਂ ਜਪ ਸਕਾਂਗੇ। ਫਿਰ ਟੋਹਾਂ ਮਿਲਦੀਆਂ ਸਾਨੂੰ ਦੇਹ ਤੇਜਣ ਜੀ ਚੜ ਲੰਘਾਂ ਜੀ, ਬਿਖਮ ਭੁਜੰਗਾ ਰਾਮ, ਇਹ ਸਾਡੀ ਘੋੜੀ ਹੈ। ਜੇ ਘੋੜੀ ਨੂੰ ਲਾਗਾ ਲੱਗਾ ਹੋਵੇ ਤੇ ਉੱਤੇ ਚੜ੍ਹਨਾ ਕੀ, ਘੋੜੀ ਟੱਟੂ ਮਰਗੋਲੀ ਜਿਹੀ ਹੋਏ ਤੇ ਇਹਦੇ ਤੇ ਐਡਾ ਵੱਡਾ ਸਾਗਰ ਕਿੱਦਾਂ ਚੜ੍ਹਨਾ। ਇਸ ਕਰਕੇ ਸਿੱਖੀ ਜਸੀਲ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਦੇਖੋ, ਲਹਿਣੇ ਦਾ ਸਰੀਰ ਦੇਖੋ, ਐਡੇ ਤਕੜੇ ਸੀ ਲਹਿਣਾ ਨੌਜਵਾਨੀ ਚ। ਜਿਸ ਵੇਲੇ ਬਾਹਰ ਡੀਲਾ ਚੌਲਾਂ ਦੀ ਖੇਤੀ ਕਰ ਰਹੇ ਸੀ, ਲਹਿਣਾ ਪਹਿਲੀ ਵਾਰੀ ਆ, ਚੌਹਾਂ ਬੰਦਿਆਂ ਨੇ ਕਹਿੰਦੇ ਉਹਦੇ ਡੀਲੇ ਦੀ ਪੰਡ ਸੀ ਚੱਕ ਕੇ ਤੇ ਲਹਿਣੇ ਦੇ ਸਿਰ ਤੇ ਰੱਖੀ, ਉਹਦੇ ਚਿੱਕੜ ਪਿਆ ਅੰਦਰ ਗਏ। ਉਹ ਮਹਾਰਾਜ ਦੇ ਘਰੋਂ ਕਹਿਣ ਲੱਗੇ ਜੀ ਤੁਸੀਂ ਬੰਦਾ ਕਮੰਦਾ ਤੇ ਪਛਾਣ ਲਿਆ ਕਰੋ, ਇਹ ਵਿਚਾਰਾ ਰੇਸ਼ਮੀ ਕੱਪੜੇ ਪਾਏ ਸ਼ਹਿਰੀ ਆ ਮੁੰਡਾ ਕਿਤੇ ਆ ਗਿਆ ਇੱਥੇ ਕਾਬੂ ਤੁਹਾਡੇ, ਤੁਸੀਂ ਬੰਦਾ ਕਮੰਦਾ ਇਹ ਨੀ ਪਛਾਣਦੇ। ਉਹ ਕਹਿੰਦੇ ਨਹੀਂ ਇਹ ਚਿੱਕੜ ਥੋੜਾ ਹੈ ਜੀ, ਕੇਸਰ ਹੈ ਇਹਦੇ ਦਿੱਤੇ ਗਏ, ਕਿਉਂਕਿ ਉਹ ਜਾਣਦੇ ਸੀ ਵੀ ਇਹ ਇਹਨੇ ਵਸਤ ਲੈਣੀ ਹੈ। ਸੋ ਸਾਰੀ ਉਮਰ ਫਿਰ ਲਹਿਣੇ ਨਾ ਲਹਿਣੇ ਨਾ, ਫਿਰ ਆਪਣਾ ਸ਼ਿਸ਼ ਬਣਾਇਆ ਗੁਰੂ ਅਮਰਦਾਸ, ਐਸੀ ਸਿਹਤ ਉਹਨਾਂ ਨਾਲ ਕਹਾਂ, ਫਿਰ ਗੁਰੂ ਅਰਜਨ ਰਾਮਦਾਸ, ਰਾਮਦਾਸ ਨਾਲ ਗੁਰੂ ਅਰਜਨ, ਗੁਰੂ ਅਰਜਨ ਨਾਲ ਫਿਰ ਕਹਾਂ ਕਾਇਆ ਪਲਟੀ। ਫਿਰ 6ਵੇਂ ਪਾਤਸ਼ਾਹੀ ਬਣੇ, ਕਹਿੰਦੇ 19 ਚੱਪੇ ਗਲਮਾਂ ਸੀ ਮਹਾਰਾਜ ਦਾ, 19 ਚੱਪੇ, ਛਾਤੀ ਇੰਨੀ ਗਜ ਭਰ ਚੌੜੀ ਸੀ, ਜਿਸ ਗਲੀ ਚੋਂ 6ਵੀਂ ਪਾਤਸ਼ਾਹੀ ਅੰਮ੍ਰਿਤਸਰ ਸਾਹਿਬ ਲੰਘਦੇ ਰਹੇ, ਮੈਂ ਤੇ ਮੇਰਾ ਇੱਕ ਸਾਥੀ, ਅਸੀਂ ਦੋਨਾਂ ਨਾਲ ਪੈ ਐਨ ਖੜੋ ਕੇ ਉਸ ਗਲੀ ਚੋਂ ਲੰਘਣਾ, ਉਹਦਾ ਮੋਢਾ ਤੇ ਮੇਰਾ ਮੋਢਾ ਉਸ ਗਲੀ ਨਾਲ ਨਹੀਂ ਸੀ ਲੱਗਦਾ ਹੁੰਦਾ, ਅੱਜ ਵੀ ਉਹ ਗਲੀ ਕਾਇਮ ਹੈ। ਕਹਿੰਦੇ ਵੀ 6ਵੇਂ ਪਾਤਸ਼ਾਹੀ ਇੱਥੋਂ ਟੇਢੇ ਹੋ ਕੇ ਲੰਘ ਗਏ, ਐਡੇ ਸੀ 6ਵੀਂ ਪਾਤਸ਼ਾਹੀ ਨੇ। ਫਿਰ ਗੁਰੂ ਹਰ ਰਾਏ ਸਾਹਿਬ ਜਿਹੜੇ 2200 ਸਵਾਰ ਸਦਾ ਘੋੜੇ ਤੇ ਰਹਿੰਦੇ ਸੀ, ਉਹਨਾਂ ਨਾਲ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਨੇ ਛੋਟਿਆਂ ਨੂੰ ਪਹਿਲਾਂ ਉਹਨਾਂ ਦਾ ਨਾਂ ਸੀ ਬੈਰਾਗ ਮੱਲ, ਤੇਗ ਬਹਾਦਰ ਸਾਹਿਬ ਨੇ ਜਿਸ ਵੇਲੇ ਬੈਰਾਗ ਮੱਲ ਨਾਲ ਲੜਾਈ ਕੀਤੀ ਆ ਦਿਆਲਪੁਰਾ ਕਰਤਾਰਪੁਰ ਜਲੰਧਰ ਦੇ ਲਾਗੇ, ਉਸ ਵੇਲੇ ਮਹਾਰਾਜ ਨੇ ਇਹਦਾ ਨਾਂ ਰੱਖ ਦਿੱਤਾ ਤੇਗ ਬਹਾਦਰ, ਐਡੇ ਤਕੜੇ ਸੀ। ਫਿਰ ਉਹਨਾਂ ਦਾ ਗਾਂ 10ਵੀਂ ਪਾਤਸ਼ਾਹੀ ਆਏ, 6ਵੀਂ ਪਾਤਸ਼ਾਹ 10ਵੇਂ ਪਾਤਸ਼ਾਹ, ਜਿਹਨਾਂ ਦਾ ਸਾਰਾ ਲੱਕ ਆਪਣੇ ਦੋਵਾਂ ਐਸ਼ ਏਦਾਂ ਉਂਗਲਾਂ ਚ ਆ ਜਾਂਦਾ, ਐਡਾ ਪਤਲਾ ਲੱਕ ਸੀ ਮਹਾਰਾਜ ਦਾ। ਕਹਿੰਦੇ ਜਿਸ ਵੇਲੇ ਜ਼ਖਮ ਸੀਤੇ ਦੁਬਾਰਾ ਕਮਾਨ ਚਾੜੀ ਹੈ, ਉਹ ਰਾਜਪੂਤ ਨਾਲ ਲਿਆਂਦੀ ਹੈ ਜੀ, ਕੋਈ ਦਰਬਾਰ ਚ ਹੈ ਤੁਹਾਡਾ ਇਸ ਕਿੱਲਾ ਚਾੜਨ ਵਾਲਾ। ਮਹਾਰਾਜ ਦੇ ਪਹਿਲਾਂ ਜ਼ਖਮ ਅੰਗਰੇਜ਼ ਜਿਹੜਾ ਸੀ ਜੜਾ ਉਹ ਸੀ ਬੈਠਾ ਸੀ, ਕਿਉਂਕਿ ਬਹਾਦਰ ਸ਼ਾਹ ਨਾਲ ਨਾਲ ਸੀ ਬਾਦਸ਼ਾਹ, ਜਿਸ ਵੇਲੇ ਪਹਿਲੇ ਪਠਾਣਾ ਨੇ ਛੁਰਾ ਮਾਰਿਆ ਮਹਾਰਾਜ ਦੇ, ਤੇ ਉਹ ਜ਼ਖਮ ਸੀਤੇ ਗਏ, ਮਹਾਰਾਜ ਠੀਕ ਹੋ ਗਏ। ਕਈ ਮਹੀਨੇ ਬਾਅਦ ਕਮਾਨ ਹਜ਼ੂਰ ਸਾਹਿਬ ਆਈ ਇੱਕ ਰਾਜਪੂਤ ਲੈ ਕੇ ਕਹਿੰਦਾ ਜੀ ਕੋਈ ਤੁਹਾਡਾ ਸਿੱਖ ਹੈ ਜਿਹੜਾ ਇਹਦਾ ਚਿੱਲਾ ਚੜਾ ਸਕੇ। ਲੇਕਿਨ ਕੋਈ ਸਿੱਖ ਸਾਰਿਆਂ ਨੇ ਕੋਸ਼ਿਸ਼ ਕੀਤੀ, ਐਡੀ ਤਕੜੀ ਕਮਾਨ ਸੀ ਉਹਦਾ ਚਿੱਲਾ ਨਾ ਚੜਿਆ। ਮਹਾਰਾਜ ਨੇ ਕਿਹਾ ਉਹਦੇ ਲਿਆਓ ਜਰਾ ਮੇਰੇ ਹੱਥ। ਮਹਾਰਾਜ ਉੱਥੇ ਵੀਰ ਆਸਣ ਹੋ ਕੇ ਜਦੋਂ ਚਿੱਲਾ ਚੜਾਉਣ ਲੱਗੇ ਚਿੱਲਾ ਚੜਾਤਾ ਪਰ ਜ਼ਖਮ ਟੁੱਟ ਗਏ। ਜਿਹੜੇ ਜ਼ਖਮ ਟੁੱਟ ਗਏ ਉਸ ਵੇਲੇ ਟੁੱਟ ਕੇ ਤੇ ਖੂਨ ਨਿਕਲਣ ਲੱਗ ਪਿਆ। ਬਹਾਦਰ ਸ਼ਾਹ ਦੌੜਿਆ, ਕਹਿੰਦੀ ਜੀ ਮੈਂ ਉਸੇ ਅੰਗਰੇਜ਼ ਜਰਾ ਨੂੰ ਬੁਲਾਉਣਾ, ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦੀ ਆਮਦ ਹੋ ਚੁੱਕੀ ਸੀ ਹਿੰਦੁਸਤਾਨ ਤੇ ਪਹਿਲੇ ਵੀ ਉਸੇ ਨਾਲ ਸੀਤੇ ਸੀ ਮਹਾਰਾਜ ਦੇ ਜ਼ਖਮ। ਉਹ ਕਹਿੰਦੇ ਮੈਂ ਉਸੇ ਨੂੰ ਬੁਲਾਉਣਾ। ਕਹਿੰਦੇ ਨਹੀਂ, ਦੇਖੋ ਇੱਥੋਂ ਕਾਇਆ ਦਾ ਆਉਂਦਾ ਦਸਮ ਪਾਤਸ਼ਾਹ ਹਮੇਸ਼ਾ ਐਸੀ ਕਾਇਆ ਰੱਖਦੇ ਸੀ। ਕਹਿੰਦੇ ਨਹੀਂ, ਇਹ ਮੈਂ ਟਾਂਕੇ ਲੱਗਣ ਵਾਲੀ ਕਾਇਆ ਹੁਣ ਨੀ ਹਟਾਉਣੀ, ਇਹ ਜਿਹੜੀ ਕਾਇਆ ਟਾਂਕੇ ਲੱਗ ਚੁੱਕੇ ਇਹਨੂੰ ਮੈਂ ਨੀ ਇਹ ਹਟਾਉਣੀ। ਟਾਲ ਉਹਦੇ ਵੱਸ ਸੀ ਉਹਨਾਂ ਦੇ, ਉਹਨਾਂ ਨੇ ਕਿਹਾ ਚਿਤਾ ਤਿਆਰ ਕਰੋ, ਸਭ ਤਿਆਰ ਕਰੋ। ਉਸੇ ਵੇਲੇ ਆਪਣੇ ਗਏ ਤੇ ਜੋਤੀ ਜੋਤ ਸਮਾ ਗਏ। ਉਹਨਾਂ ਦੇ ਲਫ਼ਜ਼ ਸੀ ਚੀਰ ਲਏ ਕਿ ਮੈਂ ਟਾਂਕੇ ਲੱਗੇ ਵਾਲੀ ਕਾਇਆ ਮੈਂ ਨੀ ਹੁਣ ਹਟਾਉਣੀ। ਇਸ ਕਰਕੇ ਮਹਾਰਾਜ ਸ਼ੁਰੂ, ਕਿਉਂਕਿ ਗੁਰੂਆਂ ਨੂੰ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਲਿਖਿਆ, ਉਹਨੇ ਸਾਰੀ ਬਾਣੀ ਯਾਦ ਹੈ ਗੁਰੂ ਨਾਨਕ ਦੀ। ਕਾਇਆ ਕੜਾਸਨ ਮਨ ਜਾਗੋਟੀ, ਇਸ ਕਰਕੇ ਕੰਚਨ ਕਾਇਆ ਕੱਸੀਏ। ਪਰ ਇਹ ਬ੍ਰਾਹਮਣ ਕੀ ਕਰਦੇ ਸੀ, ਇੰਨਾ ਖਾ ਲੈਂਦੇ ਸੀ ਵੀ ਰਾਤ ਨੂੰ ਆ ਕੇ ਬਦਹਦਮੀ ਨਾਲ ਇਹਨਾਂ ਦੇ ਮੂੰਹ ਤੇ ਦਾੜੀ ਜਿਹੜੀ ਸੀ ਨਾ ਨਿਬੜੀ ਹੁੰਦੀ ਸੀ ਸਵੇਰੇ, ਤੇ ਉਹ ਤਾਂ ਲਿਖਿਆ ਵੀ ਥੁੱਕ ਪਵੇ ਭਲਕੇ ਪਵੇ ਨਿਤ ਦਾੜੀ। ਇਸ ਕਰਕੇ ਜਿਹੜੀ ਸੀ ਇਹ ਜਿਹੜੀ ਕਾਇਆ, ਉਹ ਮਹਾਰਾਜ ਕਹਿੰਦੇ ਜੇ ਤੁਹਾਡੇ ਕੋਈ ਵਾਸੀ ਨੀ ਇਹ ਸਾਰੀਆਂ ਚੀਜ਼ਾਂ, ਤੇ ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਸਾਰੀ ਚੀਜ਼ ਕਾਇਆ ਠੀਕ ਕਰੋ। ਤੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨਾਲ ਉੱਥੇ ਲਾਇਆ ਵੀ ਪਹਿਲਾਂ ਆਪਣੇ ਆਪ ਨੂੰ ਸਾਂਭੋ ਔਰ ਸਰੀਰ ਨੂੰ ਤਿਆਰ ਕਰੋ। ਇਸ ਕਰਕੇ ਜਿਹੜੀ ਮਹਾਰਾਜ ਨਾਲ ਸਾਰੀ ਬਿਮਾਰੀ ਲੱਭੀ, ਉਹ ਸੀ ਹਉਮੈ ਦੀ ਬਿਮਾਰੀ। ਬੰਦੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਹੋ ਕੀ ਰਿਹਾ। ਇਸ ਕਰਕੇ ਉਹਨਾਂ ਨਾਲ ਸਭ ਤੋਂ ਪਹਿਲਾਂ ਦੁਨੀਆਂ ਦੇ ਵਿੱਚ ਆਣ ਕੇ ਬਿਮਾਰੀ ਲੱਭੀ। ਇੱਥੇ ਫਿਰ ਹਾਹੇ ਨੂੰ ਔਂਕੜ ਹੈ। ਮਹਾਰਾਜ ਕਹਿੰਦੇ ਕਿੱਦਾਂ ਫਿਰ ਇਲਾਜ ਕੀ ਹੈ ਭਾਈ? ਨਾਮ ਨੂੰ ਕਹਿ ਲੱਖਾਂ ਵਾਰੀ ਕਰੋੜਾਂ ਵਾਰੀ ਭਜਨ ਕਰ, ਕਹੋ ਨਾਨਕ। ਅੱਗੇ ਫਿਰ ਲੁਕੋ ਗਏ ਕਿਹਨੇ ਵਿਧੇ ਗੱਤ ਹੋਈ, ਜਵਾਬ ਪਹਿਲਾਂ ਦੇ ਗਏ ਨੇ ਕਹੋ ਨਾਨਕ। ਇਸ ਕਰਕੇ ਸਾਰੀ ਚੀਜ਼ ਇਸੇ ਕਰਕੇ ਨੌਵੇਂ ਮਹੱਲੇ ਦੇ ਸਾਰੇ ਸਲੋਕਾਂ 'ਚ ਆਉਂਦਾ ਕਹੋ ਨਾਨਕ ਹਰ ਭਜਮਨਾ ਕਹੋ ਨਾਨਕ। ਨਵੀਂ ਜੋਤ ਨਾਨਕੇ ਹੋਰ ਕਲੀਅਰ ਕੀਤਾ, ਲੇਕਿਨ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਸਾਰੀ ਚੀਜ਼ ਦੇ ਜੜ ਜੋ ਦੱਸੀ ਉਹ ਹਉਮੈ ਹੈ। ਔਰ ਉਹਨੂੰ ਹਉਮੈ ਜਾਣੀ ਕੀਤਾ ਹਉਮੈ ਸਭ ਦੇ ਜਲਾਏ। ਇਸ ਕਰਕੇ ਮਹਾਰਾਜ ਨੇ ਵੀ ਆਪਣੇ ਉਹ ਸਵਈਆਂ 'ਚ ਜਿਹੜੇ ਅੰਮ੍ਰਿਤ ਛਕਾਉਂਦੇ ਪੌੜ ਦਿੰਦੇ ਉਹਦੇ 'ਚ ਕਿਹਾ ਕਹਾਂ ਪਏ ਹੋ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕਿਤੇ ਚੌਂਕੜੀ ਮਾਰ ਦਾ ਹੁਕਮ ਨਹੀਂ ਹੈ, ਕਿਤੇ ਅੰਗਾਂ ਨੂੰ ਤੋੜਨ ਦਾ ਹੁਕਮ ਨਹੀਂ ਹੈ, ਕਿਤੇ ਦੇਹ ਨੂੰ ਠੰਡੇ ਪਾਣੀਆਂ ਨਾਲ ਗਾਲਣਾ ਦਾ ਹੁਕਮ ਨਹੀਂ ਹੈ, ਕਿਤੇ ਤੜਕੇ ਉੱਠ ਕੇ ਠੰਡੇ ਪਾਣੀਆਂ ਨਾਲ ਨਹਾਉਣਾ। ਜੋ ਰਹਿਤ ਨਾਮਿਆਂ 'ਚ ਲਿਖਿਆ ਠੰਡਾ ਪਾਣੀ ਜੋ ਨਾ ਨਹਾਵੇ ਤਨਖਾਹੀ ਕੋ ਵੱਡੋ ਕਹਾਵੇ। ਕਰ ਲਓ ਗੱਲ। ਸਰਦਾਰ ਹੁਕਮ ਸੁਣੀ ਮੈਨੂੰ ਕਹਿਣ ਲੱਗੇ, ਉਹ ਤੂੰ ਜੀਂਦੇ ਸੀ, ਕਹਿੰਦੇ ਬਾਪਾ ਭਾਈ ਸਾਹਿਬ ਮੈਂ ਕੀ ਕਰਾਂ, ਮੈਂ ਤੇ ਬੁੱਢਾ ਆਦਮੀ ਹੈ, ਮੈਂ ਬਗੈਰ ਗੀਜ਼ਰ ਤੋਂ ਨਹਾ ਨਹੀਂ ਸਕਦਾ। ਤੁਹਾਡੇ ਰਹਿਤ ਨਾਮੇ ਕਹਿੰਦੇ ਠੰਡੇ ਪਾਣੀ ਜੋ ਨਾ ਨਹਾਵੇ ਉਹ ਮੈਂ ਉਸ ਵੇਲੇ ਮੈਂ ਬੜਾ ਕਰੜਾ ਹੁੰਦਾ ਸੀ। ਮੈਂ ਕਹਿੰਦਾ ਆਖੋ ਨੀ ਤੁਹਾਨੂੰ ਹੁੰਦਾ। ਲੇਕਿਨ ਗਿਆਨ ਦੀ ਗੱਲ ਇਹ ਹੈ ਵੀ ਇਹ ਰਹਿਤ ਨਾਮਿਆਂ ਦੇ ਹੁਕਮ ਹੈ, ਬਾਣੀ ਬਾਣੀ ਨੀ ਇਹ ਕਹਿੰਦੀ, ਬਾਣੀ ਸਹਿਜ ਮਾਰਗ ਹੈ। ਇਹ ਕਿਤੇ ਨੀ ਲਿਖਿਆ, ਐਸ ਚ ਲਿਖਿਆ ਵੀ ਚੌਂਕੜੀ ਮਾਰਨਾ, ਬਾਕਾਂ ਨੂੰ ਬਗਲਿਆਂ ਨੂੰ ਧਿਆਨ ਲਾ ਕੇ ਬੈਠੇ ਰਹਿਣਾ ਸਾ ਉਹ ਕਰਨਾ ਕੀ ਹੈ ਅਸਲ ਚ? ਗੁਰੂ ਗੋਬਿੰਦ ਸਿੰਘ ਸਾਹਿਬ ਅਖੀਰ ਤੇ ਦੱਸਣ ਗਿਆ ਕਿ ਕਹਾਂ ਪਏ ਹੋ ਜਦੋਂ ਲੋਚਨ ਮੂੰਹ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ ਨਾਤ ਫਰੀ ਹੋ ਲਈਏ ਸਾਤ ਸਮੁੰਦਰ ਤੂੰ ਇੱਕ ਦੋ ਵਜੇ ਕਹਿੰਦੇ ਉੱਠ ਕੇ ਇਸ਼ਨਾਨ ਕਰਨਾ ਜਾਂ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਕਰ ਲਿਆ ਫਿਰ ਮੈਂ ਦੇਖਦਾ ਤੇਰੀ ਕਿੱਥਾਂ ਗਤੀ ਹੋ ਜਾਊ ਇੱਕ ਇੱਕ ਸਰੋਵਰ ਨੀ ਅੰਮ੍ਰਿਤਸਰ ਦਾ ਜਾਂ ਤੂੰ ਸੱਤਾਂ ਸਮੁੰਦਰਾਂ ਚ ਇਸ਼ਨਾਨ ਕਰ ਲਿਆ ਨਾਤ ਫਰੀ ਹੋ ਲਈਏ ਸਾਤ ਸਮੁੰਦਰ ਉਹ ਲੋਕ ਗਿਓ ਪਰ ਲੋਕ ਗੁਆਇਓ ਆਹ ਵੀ ਲੋਕ ਗੁਆ ਲਿਆ ਅਗਲਾ ਵੀ ਗੁਆ ਲਿਆ ਲੋਕ ਗਿਓ ਇਹਨੇ ਉਹ ਹੈ ਸਮਝ ਗਏ ਜਿਹਦੇ ਨਾਲ ਅਸੀਂ ਬੈਪਟਾਈਜ਼ ਦਿੰਦੇ ਹਾਂ ਜਿਹਦੇ ਨਾਲ ਅਸੀਂ ਦੀਖਿਆ ਦਿਖਾਈ ਦੇਖਣ ਵਾਲੀ ਚੀਜ਼ ਆ ਉਹ ਕਹਿੰਦੇ ਕੀ ਹੈ ਸਮੇਂ ਕਹਾਂ ਪਿਓ ਜਦੋਂ ਲੋਚਨ ਮੂੰਹ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਤ ਫਰੀ ਹੋ ਲਈਏ ਸਾਤ ਸਮੁੰਦਰ ਲੋਕ ਪਿਓ ਪਰ ਲੋਕ ਗੁਆਇਓ ਫਿਰ ਵਾਸ ਕੀ ਹੋ ਵਿਖਿਆਨ ਸੋ ਬੈਠ ਕੇ ਜ਼ਹਿਰੀ ਬੰਦਿਆਂ ਦੇ ਨਾਲ ਤੂੰ ਬੈਠਾ ਰਿਹਾ ਫਿਰ ਤੂੰ ਸਾਰੀ ਉਮਰ ਇਹ ਕਰਦਾ ਰਿਹਾ ਆਹ ਗੁਰਮਤ ਹੈ ਆਹ ਗੁਰਮਤ ਹੈ ਐਸੇ ਹੀ ਐਸ ਸੋ ਬਹਿਸ ਬਤਾਇਓ ਤੂੰ ਸਾਰੀ ਉਮਰ ਬਹਿਸ ਦਾ ਹੀ ਰਿਹਾ ਨਾਮ ਤੇ ਜਪਿਆ ਹੀ ਤੂੰ ਤੇ ਕਿਹਾ ਆਹ ਸਿੱਖੀ ਹੈ ਆਹ ਸਿੱਖੀ ਹੈ ਆਹ ਰੱਬ ਇੱਦਾਂ ਮਿਲਦਾ ਐਸੇ ਹੀ ਐਸ ਸੋ ਬਹਿਸ ਬਤਾਇਓ ਭਾਈ ਕਿਉਂ ਇਹਨਾਂ ਝਗੜਿਆਂ ਚ ਪਿਆ ਸਾਚ ਕਹੋ ਸੁਣ ਲਿਓ ਸਭ ਹੈ ਇੱਕ ਵਾਰੀ ਵੀ ਖਾਲੀ ਨਾ ਜਾਣ ਦਿਓ ਦਿਲ ਨੂੰ ਬਾਹਰ ਨਾ ਜਾਣ ਦਿਓ ਚਿੱਤ ਨੂੰ ਇੱਕ ਵਾਰੀ ਵੀ ਭਾਈ ਰੇ ਰਾਮ ਕਹੋ ਚਿੱਤ ਲਾਏ ਸਾਚ ਕਹੋ ਸੁਣ ਲਿਓ ਸਭ ਹੈ ਜਿੰਨੀ ਵਾਰੀ ਕਹਿਣਾ ਉਨੀ ਵਾਰੀ ਸੁਣਨਾ ਜੇ ਇੱਕ ਵਾਰੀ ਵੀ ਨਹੀਂ ਸੁਣਿਆ ਤੁਹਾਡਾ ਚਿੱਤ ਕਿਤੇ ਗਿਆ ਕੰਡੀਸ਼ਨ ਹੈ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਇਹ ਪ੍ਰੇਮ ਹੈ ਕਿਉਂਕਿ ਮਹਾਰਾਜ ਦੀ ਜਿਹੜੀ ਇਹ ਬਾਣੀ ਹੈ ਸਾਰੀ ਦਸਮ ਪਾਤਸ਼ਾਹ ਦੀ ਹੂ ਬਹੂ ਬਾਣੀ ਨਾਲ ਟੈਲੀ ਕਰਦੀ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪ੍ਰਭ ਦੇ ਪਾਉਣ ਦਾ ਇਹੋ ਹੀ ਰਾਸਤਾ ਹੈ ਬਾਕੀ ਜਿੰਨੇ ਵੀ ਰਾਸਤੇ ਮੈਂ ਅਗਾਂਹ ਦੱਸਣ ਲੱਗਾ ਇਹਨਾਂ ਚ ਨਾ ਪਿਓ ਹੈ ਇਸੇ ਕਰਕੇ ਜਿਹੜਾ ਇਹ ਸ਼ਬਦ ਨੂੰ ਕਹਿਣਾ ਹੈ ਇਹਨੇ ਹਉਮੈ ਨੂੰ ਸਾਰ ਕਿਤਨਾ ਕਿਸੇ ਦੇ
ਹਉਮੈ ਸਭ ਤੇ ਜਲਾਏ ਜਿਨ ਹਰ ਪ੍ਰਭ ਮਿਲਣ
ਜਾਣ ਕੇ ਤੂੰ ਰੱਬ ਨੂੰ ਮਿਲਣਾ ਪੈ ਪਹਿਲੇ ਇਹਨੂੰ ਮਾਰ ਮਾਰ ਕੇ ਸੁਆਹ ਚਿੱਟੀ
ਕੰਚਨ ਵੇਖਾਇਆ ਕੰਚਨ
ਗੁਰਬਾਣੀ ਚ ਦੁੱਖ ਦਾ ਲਫ਼ਜ਼ ਆਇਆ ਵਾ ਜਨਮ ਮਰਨ ਦਾ ਦੁੱਖ, ਮਤ ਆਮ ਦੁੱਖ ਸਮਝ ਲਿਆ ਕਰੋ। ਆਮ ਦੁੱਖ ਦੇ ਤੱਤੀਆਂ ਤਵੀਆਂ ਦੇ ਗੁਰੂ ਚੜ੍ਹਦੇ ਰਹੇ। ਤੇਗ ਬਹਾਦਰ ਸਾਹਿਬ ਕਤਲ ਹੋ ਗਿਆ, ਆਰਿਆਂ ਨਾਲ ਚੀਰੇ ਗਏ, ਉਹ ਦੁੱਖ ਸੀ? ਉਹ ਸਿੱਖਾਂ ਨੂੰ ਕੋਈ ਦੁੱਖ ਨੀ। ਸਭ ਤੋਂ ਵੱਡਾ ਦੁੱਖ ਹੈ ਜੋ ਜਿਹੜਾ ਦੁੱਖ ਕੱਟਣਾ ਹੈ ਗੁਰੂ ਨਾਲ, ਉਹ ਹੈ ਜਨਮ ਤੇ ਮਰਨ ਦਾ ਦੁੱਖ। ਮਹਾਰਾਜ ਕਹਿੰਦੇ
ਨਾਨਕ ਕਹੇ ਸੁਣੋ ਜਨੋ
ਬਣਾਈ ਜਾਂਦੇ ਆ। ਕਹਿੰਦੇ ਜੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਤੀਰ ਮਾਰਿਆ। ਮੈਂ ਕਿਹਾ ਤੀਰ ਮਾਰਿਆ ਤੇ ਮੈਨੂੰ ਕੀ ਨਿੱਘ ਹੋਊ? ਜੇ ਤੀਰ ਮਾਰ ਵੀ ਦਿੱਤਾ ਸੀ ਤੇ ਮੇਰਾ ਕਾਹਦੇ ਚ ਪਲਾ ਹੈ? ਠੀਕ ਹੈ, ਮਾਰਿਆ ਹੋਊਗਾ ਉਸ ਵੇਲੇ ਬੜੀ ਦੂਰ ਡਿੱਗਾ ਸਾਰਾ ਉਸ ਗੁਰਸਵਾਰੇ ਦੀ ਹਿਸਟਰੀ ਹੈ। ਮੈਂ ਕਿਹਾ ਮੇਰਾ ਗੁਰੂ ਤੇ ਕਹਿੰਦਾ ਗੁਰਕੀ ਕਰਨੀ ਕਾਹੇ ਧਾਵੋ, ਤੇ ਸਾਰੇ ਸਿੱਖਾਂ ਨੇ ਧਈਆ ਕਰ ਲਿਆ ਹਿੰਦੁਸਤਾਨ ਚ ਵੀ ਭਾਵੇਂ ਤੂੰ 1430 ਸਭੇ ਚ ਬਾਹਾਂ ਖੜੀਆਂ ਕਰਕੇ ਕਹੇ ਨਾ, ਉਲਟਾ ਹੋ ਕੇ ਵੀ ਕਹੇ ਕਿ ਨਾਮ ਜਪਣਾ ਭਾਈ ਜ਼ਰੂਰੀ। ਮੈਂ ਇਹ ਕਹਿਣਾ ਅਸੀਂ ਤੇਰੀ ਕਰਨੀ ਹਲੀ ਧੋਣਾ ਵਾ, ਅਸੀਂ ਤੇਰੀ ਕਹਿਣੀ ਹਲ ਕਰਨੀ ਆਉਣਾ। ਗੁਰ ਕੀ ਕਰਨੀ ਕਾਹੇ ਧਾਵੋ, ਮਹੱਲਾ ਪਹਿਲਾ ਦੱਖਣੀ ਦੱਖਣੀ ਓਂਕਾਰ ਚ ਹੁਕਮ ਦੇ ਰਿਹਾ ਹੈ। ਬਾਣੀ ਹੈ ਜੋ ਪੰਜ ਗ੍ਰੰਥੀ ਵਿੱਚ ਵੀ ਹੈ, ਪੁਰਾਤਨ ਸਿੰਘ ਜ਼ਬਾਨੀ ਯਾਦ ਰੱਖਦੇ ਸੀ। ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਰ, ਜੋ ਗੁਰੂ ਕਹਿੰਦਾ ਹੈ ਉਹ ਕਾਰ ਕਰ। ਜੋ ਮੈਂ ਜੋ ਗੁਰੂ ਨੇ ਕੀਤਾ ਸੀ ਉਹਦੇ ਮਗਰ ਜਾਣਾ ਹੀ ਨਹੀਂ, ਕਿਉਂਕਿ ਗੁਰੂ ਨਾਨਕ ਦਾ ਹੁਕਮ। ਉੱਥੇ ਬੈਠਾ ਅੱਜ ਵੀ ਹੱਸ ਰਿਹਾ ਹੁਣ, ਕਹਿੰਦਾ ਦੇਖੋ ਮੈਂ ਇਹਨਾਂ ਨੂੰ ਕਾਰ ਕੋਈ ਹੋਰ ਕਰਨ ਰਿਹਾ ਸੀ। ਇਹ ਸੰਘੇ ਮਰਮਰ ਚਾੜੀ ਜਾਂਦੇ, ਪੱਥਰ ਕੀਤੇ ਰਾਸ ਜੀ, ਕੋਈ ਸਰੋਵਰ ਬਣਾਈ ਜਾਂਦਾ, ਕੋਈ ਗੁਰਦੁਆਰੇ ਬਣਾਏ ਜਾਂਦੇ, ਫਿਰ ਵਿੱਚ ਫਿਰ ਉਹਦੇ ਚ ਲੜਨ ਪੈ ਜਾਂਦੀ ਹੈ। ਇਹ ਚੰਗੇ ਰੁਝੇ, ਇਹ ਕਰਦੇ ਕੀ ਹੈ? ਗੁਰ ਕੀ ਗੁਰ ਕਹਿਆ ਸਾਕਾਰ ਕਮਾਵੋ, ਤੇ ਮੈਂ ਤੇ ਕਾਰ ਇੱਕੋ ਹੀ ਕਹਿਣਾ।
ਕਹੋ ਟਲ ਗੋਲ ਸੇ ਪੀਏ।
ਇਹ ਵੀ ਇੱਕ ਕਮਾਲ ਦਾ ਸਲੋਕ ਹੈ। ਮਹਾਰਾਜ ਕਹਿੰਦੇ ਉਹ ਮੈਨੂੰ ਕੋਈ ਰਾਸਤਾ ਨਹੀਂ ਦੱਸ ਪਾਤਰ ਮੈਨੇ ਰਾਸਤਾ ਮਿਲ ਕਰਦਾ ਮੈਨੂੰ ਉਹਨਾਂ ਬੁੱਚੜਾਂ ਦੇ ਹਵਾਲੇ ਕਰੀ ਜਾਂਦਾ ਜਿਹੜੇ ਪੂਜਾ ਦੇ ਪੁਜਾਰੀਆਂ ਦੇ ਅੱਡੇ ਬਣੇ ਪਏ। ਉਹ ਕਹਿੰਦੇ ਨਹੀਂ ਉੱਥੇ 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 ਜਾ ਉੱਥੇ ਕੀ ਜਾਵਾਂ, ਉੱਥੇ ਪਹਿਲਾਂ ਸੰਦੂਖੜੀ ਕਰ ਦੇਣਾ। ਸੰਦੂਖੜੀ ਰੱਖੀ ਆ ਜਾਂ ਹੋਰ ਸਾਹਿਬ ਜਿੱਥੇ ਜਾਓ, ਮੈਨੂੰ ਕੋਈ ਸਿੱਧਾ ਦੱਸਦਾ ਨੀ। ਮਹਾਰਾਜ ਜੀ ਆਪਣੇ ਆਪਣੇ ਵਹਿਣ ਪੈ ਰਹੇ ਨੇ ਗੁਰੂ ਨਾਨਕ ਪਾਤਸ਼ਾਹ, ਕਹਿੰਦਾ ਮੇਰਾ ਦੁੱਖ ਕੱਠੋ ਕੋਈ, ਮੈਨੂੰ ਕੋਈ ਦੱਸਦਾ ਨੀ। ਪੁਆੜੇ ਦੀ ਝਾੜਾ ਅੰਦਰ ਬੈਠਾ ਉਹ ਹੈ ਮਨ ਗ੍ਰਿਫਤਾਰ ਸੀ ਮਨ ਅੰਦਰ ਜਿਹੜੀ ਭੁੱਖ ਲਾ ਸਕ ਫੜੀ। ਇੱਕ ਵਾਰੀ ਜਿਹੜਾ ਮਨ ਹੈ ਨਾ, ਇਹਨੂੰ ਜੇ ਤੂੰ ਕਾਬੂ ਕਰ ਗਿਆ ਨਾ, ਤੈਨੂੰ ਦੋਨੋਂ ਚੀਜ਼ਾਂ ਅੰਦਰ ਮਿਲ ਜਾਣੀਆਂ।
ਨਾਨਕ
ਅਕਾਲ ਪੁਰਖ ਨੂੰ ਹੋਰ ਕੋਈ ਚੀਜ਼ ਨੀ ਚਾਹੀਦੀ, ਉਹ ਸਭ ਕੁਝ ਤੈਨੂੰ ਦੇਣ ਵਾਲਾ। ਉਹ ਇੱਕੋ ਚੀਜ਼ ਨਾ ਰਿਝਦਾ ਵੀ ਉਹਦੀਆਂ ਬਾਣੀ ਰਾਹੀਂ ਸਿਫਤਾਂ ਕਰ ਪਿਆਰ ਨਾਲ ਤੇ ਨਾਮ ਜਪ। ਖੜੇ ਹੋ ਕੇ ਕਰਨ ਦਾ ਕੋਈ ਫਾਇਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਇੱਕੋ ਅਰਦਾਸ ਲਿਖੀ ਹੈ, ਕੀ ਕਰ? ਉਹਦੀ ਸਿਫਤ ਕਰ, ਸਿਫਤ ਕਰੀ ਅਰਦਾਸ। ਮਨ ਤੇ ਧੋਖਾ ਤਾਂ ਰਹੇ, ਇਹ ਜਿਹੜਾ ਮਨ ਧੋਖੇ ਚ ਪਿਆ ਰਹਿਣਾ ਹੀ ਤਦੋਂ ਹੈ ਜਦੋਂ ਤੂੰ ਸਿਮਰਨ ਜਪਦਾ ਜਪਦਾ ਅਰਦਾਸ ਰੂਪ ਹੋ ਜਾਏਗਾ, ਮੰਗੀ ਜਾਏਗਾ। ਹਰ ਵੇਲੇ ਆਖੇ ਮੰਗੇ ਦੇ ਦੇ, ਹਰ ਵੇਲੇ ਦੇਹ ਦੇ, ਜਿੰਨੀ ਵਾਰੀ ਸ਼ਬਦ ਜਪੇਗਾ ਉਨੀ ਵਾਰੀ ਤੇਰੇ ਅੰਦਰੋਂ ਨਿਕਲ ਗਈ ਹੈ ਮਹਾਰਾਜ ਮੇਰੇ ਤੇ ਮਿਹਰ ਕਰ। ਮੱਛੀ ਨੀਰ ਨਾ ਹੋਏ, ਮੱਛੀ ਨੀਰ ਤੋਂ ਬਗੈਰ ਹੀ ਅਮਲੀ ਅਮਲ ਤੋਂ ਬਗੈਰ ਮਰ ਜਾਂਦਾ ਹੈ। ਉਹਨੂੰ ਅਮਲ ਦਾ ਮੇਰੇ ਇਸ ਕਰਕੇ ਜੇ ਮੈਨੂੰ ਮੈਂ ਨਾ અમલી માર
રાજપુર હંસ મહલા પહેલા
મહલા પહેલા
અમલી
ટોટે ટોટે કરકે ઓહદી અગે સુર છટા કન્નીએ કહેને ટોટે ટોટે નું કરકે સુર છટના
વાર છટા આપણે આપ નું
અમારી વંજા કન્નીએ વંજા અમારી વંજા કન્નીએ વંજા
રબતે દેસ્તાન કેદી અગે ટોટે કરીએ કેદી અગે વારી જઈએ
અગે લાઈન હે તોમ સાહેબ કહે
છાવે તો સાહેબ કહે
ਦੂਸਰਾ ਅੱਧਾ ਜਿਹੜਾ ਹੈ ਉਹ ਸਾਰਾ ਸੁੱਕਿਆ ਪਿਆ ਤੇ ਮੈਂ ਉਸ ਅੱਧੇ ਹਿੱਸੇ ਦੇ ਵਿੱਚ ਧਿਆਇਆ ਖੜਾ ਲਾਗੇ ਧਿਆਇਆ ਮੈਂ ਮਰ ਰਿਹਾ ਮੇਰੇ ਅੰਦਰ ਹੀ ਅੰਮ੍ਰਿਤ ਹੈ ਪਰ ਉਹ ਕੰਧ ਕੀ ਆ ਉਹ ਹਉਮੈ ਦੀ ਕੰਧ ਹੈ ਉਹ ਸਾਰੀ ਢੱਠੇ ਅੰਦਰੋਂ ਪਾਣੀ ਇਸ ਹਿੱਸੇ ਚ ਆਵੇ ਤੇ ਤਾਂ ਮੈਂ ਰੱਜ ਕੇ ਪੀਵਾਂ ਗੁਰੂ ਮਹਾਰਾਜ ਗਰੀਬੀ ਚ ਆ ਰਹੇ ਪਹਿਲੀ ਤੁਕਾਂ ਚ ਕੋਨਾ ਤੂੰ ਬਲਿਹਾਰੇ ਜਾ ਰਹੇ ਜਿਹੜੇ ਨਾਮ ਜਪਣ ਵਾਲੇ ਨੇ ਤੇ ਅੰਮ੍ਰਿਤ ਪੀਣ ਵਾਲੇ ਕਹਿੰਦੀ ਮੈਨੂੰ ਨੀ ਨਜ਼ਰ ਆ ਗਿਆ
ਮੈਂ ਕੀ ਨਾ ਤੇਰੇ
ਮੇਰਾ ਮਹਿਬੂਬ ਮੇਰਾ ਪਿਆਰਾ ਮੇਰੇ ਅੰਦਰ ਹੀ ਵਸ ਰਿਹਾ ਪਰ ਮੈਂ ਕੀ ਐਨੀ ਗਰੀਬੀ ਹੈ ਸਭ ਨਾਲ ਕਦੀ ਵਿਚਾਰ ਕੇ ਦੇਖੋ
ਮੈਂ ਕੀ
ਪਿਆਸਾ ਬੰਦਾ ਖੜੋਤਾ ਉਹਦੀ ਧਿਆ ਕਿੱਦਾਂ ਲੱਥੇ, ਉਹਦੀ ਥਰਸ, ਉਹਦੀ ਪਿਆਸ ਕਿੱਦਾਂ ਮੁੱਕੇ? ਕਿਉਂ ਜਾ ਸਰ ਭੀਤਰੇ ਪਾਲ, ਜੇ ਉਹ ਤਲਾ ਦੇ ਵਿੱਚ ਇੱਕ ਕੰਧ ਕੀਤੀ ਆ, ਉਹਦੇ ਪਰਲੇ ਬੰਨੇ ਪਾਣੀ ਹੈ, ਇੱਧਰ ਤਿਹਾਇਆ ਬੰਦਾ ਖੜਾ, ਉਹ ਕੰਧ ਢੱਠੇ ਤੇ ਪਾਣੀ ਆਵੇ, ਤਿਖਾ ਤਿਹਾਏ ਆ, ਕਿਉਂ ਲਹੇ ਜਾਂ ਸਾਰੇ ਭੀਤਰੇ ਪਾਲ। ਪਾਲ ਕਹਿੰਦੇ ਕਿਵ ਕੂੜੇ ਤੁੱਟੇ ਪਾਲ, ਇਹ ਉਹੀ ਆ ਕੂੜ ਦੀ ਪਾਲ ਹਉਮੇ ਦੀ। ਹਰੀ ਕਹਿੰਦੇ ਅਸਰੋਂ ਹਉਮੇ ਦੀ ਕੰਧ ਟੁੱਟੇ ਉਸ ਹਿੱਸੇ ਚ ਲਵਾ ਲਵ ਜਿੱਥੇ ਅੰਮ੍ਰਿਤ ਹੈ, ਉਹਦਾ ਰਿੜ ਕੇ ਮੇਰੇ ਆਲੇ ਥਾਂ ਆਵੇ, ਫੇਰ ਇਹ ਕੰਧ ਵਿੱਚੋਂ ਗਾਇਬ ਹੋਵੇ ਤੇ ਮੈਂ ਵੀ ਕਿਤੇ ਰੱਜ ਜਾਵਾਂ। ਤੇ ਉਹ ਮਹਾਰਾਜ ਕਹਿੰਦੇ
ਦੇਖਾ ਤੇ ਹੈ ਯਾਰ ਕਿਉਂ ਲਹੇ, ਦੇਖਾ ਤੇ